ब्रह्म दिखाया तन मन शीतल होया, रसना हर साध आया, सबदे ही नाव उपजै, सबदे मेल मिलाया, बिन शब्द सब जग बोराना, बिरथा जन्म गवाया। अमृत एको शब्द है, नानक गुरमुख पाया पौड़ी, सो हर पुरख अगम है, कहो कित बिद पाई, इस रूप न रेख अदृष्ट, कहो जन क्यों त्याई है। निरंकार निरंजन हर अगम, क्या कह गुण गाई है, जिस आप बुझाए आप, सो हर मार्ग पाई है। गुरपुर देखा लिया, गुर सेवा पाई है, जिस आप बुझाए आप, सो हर मार्ग पाई है। गुरपुरा देखा लिया, गुर सेवा पाई है। वाहगुरु जी का खालसा, वाहगुरु जी की फतेह। परम सम्मान योग सतगुरु गुरु ग्रंथ साहिब महाराज जी के पावन पवित्र हजूरी अंदर सुभाईमान खोए बैठे गुरु सवारे सत संगी जनों, आप जी ने प्रभात वेले दे सजे हुए दीवान की हाजरी भरी है, अमृत वचना का कीर्तन गुरु सवारिया ने आप जी नु सरवण कराया है। अज अमृत वेले धन गुरु ग्रंथ साहिब जी ने जो सानू हुक्म कमान लई बख्शिश कीता है, अज दा ये पवित्र बचन गुरु ग्रंथ साहिब जी दे अंक 343 उपर आरंभ हुंदा है। इस बचन विच दो श्लोक ने और एक पौड़ी है। ये सूरज की वार का वचन है। पौड़ी गुरु रामदास जी की उच्चारण की है। दोनों श्लोक जो ने धन गुरु अमरदास जी के उच्चारण किए। आप जी नो ये ज्ञात हो गए कि गुरु ग्रंथ साहिब जी के अंदर 22 वारा काव्यों भी जो भी वार उच्चारण की जाती है, वार हमेशा पौड़ियां दे रूप विच हुंदी। जिवें आपां भाई गुरदास हुणा दीआं वारां पढ़ने हां, ते नाल इक शब्द जरूर कहने हां कि इस वार दीआं 38 पौड़ियां ने, इस वार विच 29 पौड़ियां ने। असल विच वार दी बनतर ही इह कि इह पौड़ियां दे रूप विच उचारण कीती जांदी। गुरु ग्रंथ साहिब विच 22 वारां ने, इन्हां विचों 20 वारां दे नाल हजूर ने शलोक भी दर्ज किए। यह कारण कि कई वारां दे सरलेख विच भी हजूर ने यह जिक्र किया कि पहला असल विच पौड़ियां रूप ने, इहदे नाल शलोक भी दर्ज किए। जिवें आपां पढ़ने हां वार शलोकां नाल, शलोक भी महले पहले के लिखे। ਆਸਾ ਦੀ ਵਾਰ ਵਿੱਚੋਂ। ਖੈਰ ਹਜ਼ੂਰ ਕਿਰਪਾਲੂ ਧੰਨ ਗੁਰੂ ਅਮਰਦਾਸ ਜੀ ਦੇ ਦੋ ਸ਼ਲੋਕ ਨੇ ਅੱਜ ਇੱਕ ਪੌੜੀ। ਦੇਖੋ ਪਹਿਲਾ ਸ਼ਲੋਕ ਹੈ ਕਿ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਇਹ ਕਈ ਵਾਰੀ ਹੁਕਮ ਰੂਪ ਵਿੱਚ ਬਚਨ ਆਉਂਦੇ। ਧੰਨ ਗੁਰੂ ਅਮਰਦਾਸ ਕਹਿੰਦੇ ਨੇ ਮਾਇਆ ਦੀ ਮਮਤਾ, ਇਉਂ ਕਹਿ ਲਓ ਕਿ ਮਾਇਆ ਦੀ ਜੋ ਪਕੜ ਹੈ, ਮੋਹਣੀ ਦਾ ਅਰਥ ਮਨ ਨੂੰ ਮੋਹਣ ਵਾਲੀ ਹੈ, ਤੇ ਜਿਸ ਮਾਇਆ ਦੀ ਮਮਤਾ ਨੇ, ਮਾਇਆ ਦੀ ਪਕੜ ਨੇ ਬਿਨਾਂ ਦੰਦਾਂ ਤੋਂ ਸਾਰੀ ਦੁਨੀਆਂ ਨੂੰ ਨਿਗਲ ਲਿਆ। ਅਸੀਂ ਕਈ ਵਾਰੀ ਇਹ ਸ਼ਬਦ ਦੀ ਵਿਚਾਰ ਕਰ ਚੁੱਕੇ ਹਾਂ ਕਿ ਹਕੀਕਤ ਵਿੱਚ ਮਾਇਆ ਹੈ ਕੀ। ਸਿਆਣੇ ਲੋਕਾਂ ਵਿਦਵਾਨਾਂ ਨੇ ਸਮਝਾਉਣ ਦੇ ਲਈ ਮਾਇਆ ਨੂੰ ਤਿੰਨ ਰੂਪਾਂ ਵਿੱਚ ਬਿਆਨ ਕੀਤਾ ਹੈ। ਇੱਕ ਹੁੰਦੀ ਹੈ ਜੜ ਮਾਇਆ, ਦੂਸਰੀ ਹੁੰਦੀ ਹੈ ਚੇਤਨ ਮਾਇਆ, ਤੇ ਤੀਸਰਾ ਉਹਨਾਂ ਨੇ ਸ਼ਬਦ ਵਰਤਿਆ ਹੈ ਅਗਿਆਨ ਰੂਪ ਵਿੱਚ। ਸਿਰਫ ਸਮਝਾਉਣ ਲਈ ਇਹ ਤਿੰਨ ਗੱਲਾਂ ਨੇ, ਜੜ ਮਾਇਆ ਕੀ ਹੈ, ਚੇਤਨ ਮਾਇਆ ਕੀ ਹੈ, ਤੇ ਅਗਿਆਨ ਰੂਪ ਮਾਇਆ ਕੀ ਹੈ। ਜੜ ਮਾਇਆ ਦੇ ਰੂਪ ਵਿੱਚ ਆਪਾਂ ਸ਼ਬਦ ਵਰਤਨੇ ਆ ਜ਼ਮੀਨ, ਸੋਨਾ, ਚਾਂਦੀ, ਕਰੰਸੀ, ਆ ਦੌਲਤ ਜਿਹੜਾ ਸ਼ਬਦ ਹੈ, ਸੋਨਾ, ਚਾਂਦੀ, ਹੀਰੇ, ਮੋਤੀ, ਇਹ ਜ਼ਮੀਨ, ਘਰ, ਇਹਨੂੰ ਸਾਰਿਆਂ ਨੂੰ ਸ਼ਬਦ ਵਰਤਿਆ ਜਾਂਦਾ ਜੜ ਮਾਇਆ। ਤੇ ਚੇਤਨ ਮਾਇਆ ਵਿੱਚ ਆਉਂਦੇ ਨੇ ਇਸਤਰੀ, ਪੁੱਤਰ, ਧੀਆਂ, ਆਪਣਾ ਸਰੀਰ, ਪਸ਼ੂ, ਪੰਛੀ, ਇਹਨਾਂ ਸਾਰਿਆਂ ਨੂੰ ਚੇਤਨ ਮਾਇਆ ਵਿੱਚ ਕਿਹਾ ਜਾਂਦਾ, ਜਿਹੜੇ ਆਪਣੇ ਆਪ ਇੱਕ ਥਾਂ ਤੋਂ ਦੂਜੇ ਥਾਂ ਤੇ ਪਹੁੰਚ ਸਕਦੇ ਨੇ, ਜਿਨ੍ਹਾਂ ਨੂੰ ਰੱਬ ਨੇ ਚੇਤਨਤਾ ਦੀ ਦਾਤ ਦਿੱਤੀ ਹੈ, ਇਹ ਵੀ ਚੇਤਨ ਮਾਇਆ। ਤੇ ਤੀਸਰੀ ਅਗਿਆਨ, ਅਗਿਆਨ ਦਾ ਅਰਥ ਹੁੰਦਾ ਆਪਣੀ ਅੰਦਰ ਦੀ ਹਉਮੈ ਤੇ ਜੀ ਜਾਣਾ, ਆਪਣੀ ਮੈਂ ਮੇਰੀ ਦੀ ਪਕੜ, ਹਉਮੈ ਨੂੰ, ਅੰਦਰ ਦੇ ਮੋਹ ਨੂੰ, ਅੰਦਰ ਦੇ ਕਾਮ ਨੂੰ, ਅੰਦਰ ਦੀ ਈਰਖਾ ਨੂੰ, ਅੰਦਰ ਦੀ ਨਿੰਦਿਆ ਨੂੰ, ਇਹ ਜਿਤਨੇ ਵੀ ਅੰਦਰ ਦੀਆਂ ਮਲੀਨ ਬਿਰਤੀਆਂ ਨੇ, ਇਹਨਾਂ ਨੂੰ ਅਗਿਆਨ ਮਾਇਆ ਰੂਪ ਕਿਹਾ ਜਾਂਦਾ ਹੈ। ਜੜ ਵੀ ਹੈ, ਇਹ ਚੇਤਨ ਵੀ ਹੈ, ਇਹ ਅਗਿਆਨ ਵੀ ਹੈ। ਹੁਣ ਵੇਖੋ ਜਦੋਂ ਅਸੀਂ ਬਾਣੀ ਪੜ੍ਹਨੀ, ਇੱਕ ਜਿਹੜੀ ਬੇਨਤੀ ਆਪ ਜੀ ਦੇ ਸਮਕਸ਼ ਕਰਨੀ, ਧੰਨ ਗੁਰੂ ਗ੍ਰੰਥ ਸਾਹਿਬ ਨੇ ਇਹ ਵੀ ਬਚਨ ਕਹਿ ਲਏ ਕਿ ਮਾਇਆ ਤੋਂ ਬਿਨਾਂ, ਦੌਲਤ ਤੋਂ ਬਿਨਾਂ ਬੰਦੇ ਦਾ ਗੁਜ਼ਾਰਾ ਵੀ ਕੋਈ। ਜੇ ਸੱਚ ਜਾਣੋ, ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਅਸੀਂ ਪੜ੍ਹਨੇ, ਭਾਵੇਂ ਸਾਡੇ ਸਮਾਜ ਵਿੱਚ ਖਾਸ ਕਰਕੇ ਸਾਡੀ ਇੱਕ ਕਹਾਵਤ ਹੈ ਪੰਜਾਬੀ ਦੀ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਕਿ ਜਿਹਦੇ ਘਰ ਖਾਣ ਨੂੰ ਦਾਣੇ ਨੇ ਉਹਨਾਂ ਦੀ ਸਦਾਈ ਵੀ ਪੂਜਣ ਯੋਗ ਹੁੰਦੇ। ਦੇਖੋ ਗੁਰੂ ਗ੍ਰੰਥ ਸਾਹਿਬ ਨੇ ਤੁਕ ਬਾਣੀ ਵਿੱਚ ਕਹੀ ਹੈ, ਅਸੀਂ ਪੜ੍ਹਨੇ ਓਂਕਾਰ ਦੀ ਬਾਣੀ, ਤੇ ਸਾਹਿਬ ਨੇ ਕਿਹਾ, ਕਹਿਣ ਲੱਗੇ ਆਤ ਸੈਲ ਨੀਚ ਘਰ ਹੋਏ। ਇਹਦਾ ਅਰਥ ਇਹ ਵੀ ਕਿ ਨੀਚ ਬੰਦੇ ਦੇ ਘਰ ਵੀ ਟਕੇ ਨੇ ਨਾ, ਤੇ ਕਦੀ ਨਾ ਭੁੱਲਿਓ ਜਿਹੜਾ ਧਰਮ ਦਾ ਹੋਕਾ ਦਿੰਦਾ ਉਹ ਵੀ, ਤੇ ਜਿਹੜਾ ਬੰਦਾ ਅੱਤ ਦਾ ਆਪਣੇ ਆਪ ਨੂੰ ਚਾਤਰ ਸਮਝਦਾ ਉਹ ਵੀ। ਕਹਿੰਦੇ ਨੇ ਦੋਨੋਂ ਬੰਦੇ ਉਸ ਬੰਦੇ ਦੇ ਸਾਹਮਣੇ ਝੁਕ ਜਾਂਦੇ ਨੇ ਜਿਹਦੇ ਕੋਲ ਦੌਲਤ ਹੋਵੇ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਹਕੀਕਤ ਹੈ। ਸਾਹਿਬ ਕਹਿੰਦੇ ਨੇ ਆਤ ਸੈਲ ਨੀਚ ਘਰ ਹੋਏ, ਆਤ ਦੇਖ ਨਿਵੈ ਜਿਸ ਦੋਏ। ਅਗਲਾ ਬਚਨ ਹੈ ਆਸ ਹੋਏ ਤਾਂ ਮੁਗਧ ਸਿਆਣਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਬਾਬਾ ਨਾਨਕ ਜੀ ਕਹਿੰਦੇ ਨੇ ਆਸ ਸੈਲ ਨੀਚ ਘਰ ਹੋਏ, ਆਸ ਦੇਖ ਨਿਵੈ ਜਿਸ ਦੋਏ, ਆਸ ਹੋਏ ਤਾਂ ਮੁਗਧ ਸਿਆਣਾ। ਜੇ ਘਰ ਦੌਲਤ ਹੋਵੇ ਤੇ ਸੱਜਣੋ ਗੁਰਮੁਖੋ, ਉਹਨੂੰ ਭਾਵੇਂ ਜੀਣ ਦੀ ਅਕਲ ਭੋਰਾ ਵੀ ਨਾ ਹੋਵੇ, ਜੇ ਰੁਪਈਆ ਹੋਵੇ ਥਾਂ ਪਰ ਥਾਂ ਲੋਕੀ ਉਹਦੀ ਜੈ ਜੈਕਾਰ ਕਰਦੇ ਨੇ, ਕਿਉਂਕਿ ਰੁਪਈਆ ਹੋਣ ਕਰਕੇ ਸਮਾਜ ਵਿੱਚ ਕਮਲੇ ਵੀ ਸਿਆਣੇ ਮੰਨੇ ਜਾਂਦੇ। ਇੱਕ ਗੱਲ ਵਜੀਦੇ ਨੇ ਬੜੀ ਸੋਹਣੀ ਕਹੀ, ਉਹਦੇ ਦੋੜੇ ਆਮ ਤੌਰ ਤੇ ਪੜ੍ਹੇ ਜਾਂਦੇ ਨੇ। ਆਪ ਜੀ ਨੂੰ ਗਿਆਤ ਹੋਵੇ ਇਹ ਪੜ੍ਹਿਆ ਜਾਂਦਾ। ਕਈ ਵਾਰੀ ਅਸੀਂ ਪੜ੍ਹਨੇ ਆ ਇੱਕ ਨਾ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ, ਇੱਕ ਨਾ ਦੇ ਘਰ ਧੀ, ਧੀਆਂ ਘਰ ਦੋਤਰੇ, ਇੱਕ ਨਾ ਦਾ ਇੱਕ ਉਹ ਵੀ ਜਾਏ ਮਰ ਵਜੀਦਿਆ, ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤੇ ਇੰਜ ਕਾ। ਉਹਨੇ ਇੱਕ ਬੜਾ ਸੋਹਣਾ ਦੋਹਰਾ ਲਿਖਿਆ ਇਸ ਗੱਲ ਨੂੰ ਸਪਸ਼ਟ ਕਰਨ ਦੇ ਲਈ کہ دیکھو جی ٹکے ہیں تو سماج کا ہر بندہ چکیا ہوتا ہے. پر میں ایک بےنتی کراں کہ یہ سہولت ضرور ملتی نے, سنسار کی کرت کار چلتی ہے پر اندر کا سکھ نہیں ہے. ایک ودوان نے شبد کہے نے, وہ کہندا دولت نال قیمتی تو قیمتی پلنگ بستر خریدے جاندے نے اور دولت نال کدی سکھ دی نیند نہیں آ سکتی. دولت دے نال آپاں قیمتی دوائیاں خرید سکنے ہاں پر دولت نال آروگتا نہیں مل سکتی. دولت نال خوشامدی مترتا مل سکتے نے پر دلی سنے کرن والی دولت نال مل گئے نے. دولت نال قیمتی اینک خریدی جا سکتی ہے پر گرو کے سکھو دولت نال اندروں جوت نہیں خریدی جا سکتی. دولت نال کتاباں تا خریدیاں جا سکدیاں نے پر دولت نال اندر دی بدھی اندر دا گیان نہیں خریدیا جا سکدا. دولت نال سہولتاں تا مل سکدیاں نے پر ایک کدی نہ بھول گئے دولت نال کدی آتمک سکھ نہیں ملتا. جی سوچیے کہ کلا یہ سکھ ہے جی بےنتی گرمت کی روشنی کرنی جانا. وزیدے نے ایک گل کہی سی, وہ کہندا تیری اپنی کھیڈ مالکا کہ مورخ نو اسواری خاصی گھوڑیاں, جڑا مورخ بندہ ہے تو اپنی رچنا رچ کے ویلا سی اونوں تو قیمتی اسواری دتی, جس نو تو عقل دتی ہے سیاست دتی ہے بدھی دتی ہے جنوں کچھ کمان نہیں دتا ہی کہن لگے وہ پیروں میں پاڑ واسطے انہوں جتی بھی نصیب نہیں ہوں. کہن لگے جہے بندے سیانے نے وہ مورخان کے گھر بھی جا کے نوکری پہ کرتے ہیں کہ مورخ نو اتواری خاصی گھوڑیاں پنڈت پیر پیادے پاتے جوڑیاں کرن سگڑ مجوری مورخ دے جائے سار وجیدیا کون کہ صاحب نو انج نے انج کر مورخان دے گھر سیانے جا کے چکتے پے نے تیری اپنی کھیلیے. صاحب گرو گرنتھ صاحب کی روشنی والے پاس پورا حضور نے بانی میل کی تھی. کہنے لگے دیکھو دولت بہت کچھ ہے پر سب کچھ نہیں. پاوا کے سی بانی جو کبیر جی کا شبد پڑھنے وہ کہنے کہ پاوے ایک ماں دے جائے دو بچے ہون, کہنے اس مایا موڑی نے اتنا کو پرما دیتا ہے کہ ایک غریب ہو جائے تے ایک اٹ کا تناڑ ہو جائے. وہ کہنے تناڑ بندہ کئی بار سکے ماں جائے غریب پرواز برا کی پرواہ نہیں کرتا. کہنے جے کسی غریب چاہ نال پرسنتا نال اودے کول بھی چلا جائے تے جا کے کہے بھی اے امیر بندہ میرا سکا برا ہے تے گرو صاحب کہنے اصل وچ اودا اندر اتنا کو پتھر ہو گیا ہے وہ سکے غریب برا نو بھی برا منن نو تیار نہیں. پر کہنے جے کسی اوہی امیر غریب دے گھر بھی چلا جائے تے غریب اپنا پورا تان لا کے او دا ستکار بھی کرے گا اونوں جی آیا بھی کہے گا. صاحب بابا کبیر جی دا شبد ہوندا ہے نردن آدر کوئی نہ دے, لاکھ جتن کرے او چت نہ کرے, جو نردن سردن کا جائے آگے بیٹھا پیٹھ پھرائے, جو سردن نردن کا جائے دیا آدر لیا بلائے, نردن سردن دونوں پائی سب کی کلا نہ میٹی جائی. تو شاید نے کہ کبیر نردن کا سوئی جا کہ کرتا ہے رام نہ ہوئی جدے اندر پرماتما دا نام نہیں. سچ جانو وہ دنیا سب تو ود کنگال ہے. واہگرو میر کرے جی بےنتی کرنی چاہنا وا کہ دولت گجران ہے یہ بھاگ بھی نہیں. اسی کیوری ایک پاسر گل کہی جانے ہیں کہ جی میرے کول اتنی دولت نہیں تو رب نے کسی نو دتی ہوئے اونو دیکھ کے اے پرمانی دئی جانے کہ مایا تاریت انا بولا شبد نہ سنی بہ رول پچوڑا. اے کہی جانا مایا تاریاں نو رب بھول جاندا ہے. پر میں ایک بےنتی کراں مایا تاری دا مطلب کیول ارب پتی نہیں, کئی دہاڑی کرن والے بھی مایا تاری نے. مایا تاری دا ارتھ یہ ہے کہ جس بندے دے اندر پرماتما دا نام نہیں کیول دنیا دیا خواہشاں تے دنیا دی ممتا کر کری بیٹھی انہوں اسی شبد مایا تاری ورتنے. چانے کہندے نے دولت رب دے انہوں ورتن دی نال بدھی بھی دے, رب اپنے پے وچ رکھ کے دے. مہاتما کالس چاہے ਉਹਦੀਆਂ ਕਈ ਕਹਾਣੀਆਂ ਬੜੀਆਂ ਸਿੱਖਿਆ ਦਾਇਕ ਨੇ ਤੇ ਸਿਆਣੇ ਲੋਕ ਉਦਾਹਰਣਾਂ ਵੀ ਦਿੰਦੇ। ਮਹਾਤਮਾ ਟਾਲਸਟਾਏ ਨੇ ਇੱਕ ਕਹਾਣੀ ਖਾਸ ਕਰਕੇ ਮਾਇਆ ਤੇ ਇਹਦੀ ਵਰਤੋਂ ਸੰਬੰਧੀ ਦਿੱਤੀ। ਉਹ ਕਹਿੰਦਾ ਇੱਕ ਵਾਰੀ ਅਬਲੀਸ ਜਿਹੜੇ ਚਾਰ ਦੇਵਤੇ ਫਰਿਸ਼ਤੇ ਮੰਨੇ ਗਏ ਨੇ ਇਹਨੂੰ ਵੀ ਸ਼ੈਤਾਨ ਮੰਨਿਆ ਗਿਆ। ਅਬਲੀਸ ਨੇ ਇੱਕ ਵਾਰੀ ਕੀ ਦੇਖਿਆ ਵੀ ਇੱਕ ਕਿਸਾਨ ਆਪਣੇ ਖੇਤਾਂ ਵਿੱਚ ਕੰਮ ਕਰਦਾ ਹੈ, ਮੇਰੀ ਬੇਨਤੀ ਸਰਵਣ ਕਰਿਓ ਕਿ ਕਦੋਂ ਮਾਇਆ ਪ੍ਰਭਾਵ ਪਾਉਂਦੀ। ਲਿਖਦੇ ਜੀ ਕਿ ਉਹ ਕਿਸਾਨ ਆਪਣੇ ਖੇਤਾਂ ਵਿੱਚ ਕੰਮ ਕਰਦਾ, 6 ਮਹੀਨੇ ਬਾਅਦ ਜਿਹੜੀ ਫਸਲ ਆਉਂਦੀ ਹੈ ਉਹਦੇ ਨਾਲ ਆਪਣੇ ਪਰਿਵਾਰ ਦੇ ਗੁਜ਼ਾਰੇ ਮੁਤਾਬਕ ਕੰਨ ਢੱਕਣ ਲਈ ਵਸਤਰ, ਖਾਣ ਲਈ ਭੋਜਨ, ਆਪਣੀ ਸੁੱਖ ਸਹੂਲਤਾਂ ਉਸ ਧਨ ਨਾਲ ਖਰੀਦ ਕੇ ਉਹ ਲੈ ਆਉਂਦਾ ਹੈ। ਕਿਉਂਕਿ ਇੱਕ ਦਿਨ ਅਬਲੀਸ ਦੇ ਮਨ ਵਿੱਚ ਆਇਆ ਵੀ ਇਹ ਬੰਦਾ ਸੰਤੁਸ਼ਟ ਬੜਾ, ਆਪਣੀ ਕਿਰਤ ਕਰਦਾ, ਖੇਤਾਂ ਵੀ ਜਾਂਦਾ, ਇਹਦੇ ਚਿਹਰੇ ਤੇ ਸ਼ਾਂਤੀ ਹੈ, ਕੋਈ ਖਿੱਚ ਨਹੀਂ, ਕੋਈ ਇਹਦੇ ਅੰਦਰ ਕੀਨਾ ਨਹੀਂ, ਕੋਈ ਸਾੜਾ ਨਹੀਂ। ਅਬਲੀਸ ਨੇ ਆਪਣੇ ਮਤਹਿਤ ਜਿਹੜਾ ਅੱਗੇ ਛੋਟਾ ਸ਼ੈਤਾਨ ਸੀ ਟਾਲਸਟਾਏ ਕਹਿੰਦਾ ਉਸ ਨੂੰ ਕਿਹਾ ਕਿ ਮੈਂ ਤੈਨੂੰ ਤਾਂ ਮੰਨਾ ਜੇ ਇਸ ਜ਼ਿਮੀਦਾਰ ਦੇ ਅੰਦਰ ਨੂੰ ਤੂੰ ਖਿੰਡਾਂਦ ਹੈ। ਕਹਿੰਦਾ ਦੇਖ ਕੇ ਕਿੰਨਾ ਸ਼ਾਂਤ ਹੈ ਤੇ ਸੱਚ ਜਾਣੋ ਸ਼ੈਤਾਨ ਬਿਰਤੀ ਦਾ ਕੰਮ ਹੀ ਇਹ ਹੁੰਦਾ ਕਿ ਸ਼ਾਂਤੀ ਨੂੰ ਭੰਗ ਕਰ, ਭਾਵੇਂ ਉਹ ਮਨ ਦੀ ਸ਼ਾਂਤੀ ਹੋਵੇ, ਭਾਵੇਂ ਸਮਾਜ ਦੀ ਸ਼ਾਂਤੀ ਹੋਵੇ, ਭਾਵੇਂ ਪਰਿਵਾਰ ਦੀ ਸ਼ਾਂਤੀ ਹੋਵੇ, ਭਾਵੇਂ ਕਿਸੇ ਇੱਕ ਕੌਮ ਦੀ ਸ਼ਾਂਤੀ ਹੋਵੇ, ਸ਼ੈਤਾਨ ਬਿਰਤੀ ਵਾਲਿਆਂ ਦਾ ਕੰਮ ਹੀ ਇਹ ਵੇ ਕਿ ਇਹਨਾਂ ਦੇ ਅੰਦਰ ਕਿਸੇ ਤਰੀਕੇ ਨਾਲ ਖਰਜਲ ਪੈਦਾ ਕਰ। ਉਹ ਕਹਿੰਦਾ ਵੀ ਇਹ ਬੰਦਾ ਬੜਾ ਸ਼ਾਂਤ ਹੈ, ਕਦੀ ਖਿਜਿਆ ਨਹੀਂ, ਕਦੀ ਗੁੱਸੇ ਵਿੱਚ ਨਹੀਂ ਆਇਆ, ਕਦੀ ਤਰਸਿਆ ਨਹੀਂ, ਇਹਦੇ ਅੰਦਰ ਤੂੰ ਅਸ਼ਾਂਤੀ ਪੈਦਾ ਕਰ ਸਕਦਾ? ਤੇ ਛੋਟੇ ਸ਼ੈਤਾਨ ਨੇ ਕਿਹਾ ਕਹਿੰਦਾ ਇਹ ਕਿਹੜੀ ਗੱਲ ਹੈ, ਅੱਜ ਹੀ ਲੈ। ਉਹ ਕਹਿੰਦੇ ਉਸ ਵੇਲੇ ਗਿਆ ਜ਼ਿਮੀਦਾਰ ਆਪਣੇ ਖੇਤਾਂ ਵਿੱਚ ਹਲ ਪਿਆ ਵਾਹੁੰਦਾ ਸੀ। ਅਰਜ਼ ਕਰ ਰਿਹਾ ਵਾ ਰੱਬ ਦੌਲਤ ਦੇ ਨਾਲ ਅੰਦਰ ਦੀ ਬਿਰਤੀ ਵੀ ਦੇ, ਸਮਝ ਵੀ ਦੇ। ਜ਼ਿਮੀਦਾਰ ਖੇਤਾਂ ਵਿੱਚ ਹਲ ਪਿਆ ਵਾਹੁੰਦਾ, ਉਹਨੇ ਆਪਣਾ ਕੋਟ ਇੱਕ ਝਾੜੀ ਵਿੱਚ ਲੁਕਾ ਕੇ ਰੱਖਿਆ ਤੇ ਉਸਦੇ ਕੋਟ ਦੀ ਜੇਬ ਦੇ ਵਿੱਚ ਉਹਦਾ ਪ੍ਰਸ਼ਾਦਾ ਹੈ ਕਿ ਜਿਹੜਾ ਉਹਨੇ ਖਲ ਨੂੰ ਛੱਡਣ ਤੋਂ ਬਾਅਦ ਖਾਣਾ। ਛੋਟੇ ਸ਼ੈਤਾਨ ਨੇ ਕੀ ਕੀਤਾ ਕਿ ਲੁਕ ਕੇ ਝਾੜੀਆਂ ਵਿੱਚ ਉਹਦਾ ਕੋਟ ਚੁੱਕਿਆ, ਕੋਟ ਵਿੱਚ ਪਈ ਹੋਈ ਜਿਹੜੀ ਰੋਟੀ ਸੀ ਉਹ ਕੱਢ ਕੇ ਆਪ ਖਾ ਗਿਆ ਤੇ ਲੁਕ ਗਿਆ। ਜ਼ਿਮੀਦਾਰ ਨੇ ਖਲ ਛੱਡਿਆ, ਆਪਣੇ ਬਲਦਾਂ ਨੂੰ ਉਹਨੇ ਖੇਤਾਂ ਵਿੱਚ ਚੁਗਣ ਲਈ ਛੱਡ ਦਿੱਤਾ, ਆਪ ਝਾੜੀ ਵਿੱਚ ਗਿਆ ਤੇ ਜਦੋਂ ਉਸ ਕੋਟ ਵਿੱਚੋਂ ਪ੍ਰਸ਼ਾਦਾ ਕੱਢ ਕੇ ਛਕਣ ਵਾਸਤੇ ਕੋਟ ਨੂੰ ਚੁੱਕਿਆ ਕੀ ਦੇਖਦਾ ਵੀ ਜੇਬ ਖਾਲੀ ਪਈ, ਵਿੱਚ ਪ੍ਰਸ਼ਾਦਾ ਰੋਟੀ ਹੈ। ਉਹਦੇ ਮਨ ਵਿੱਚ ਕਹਿੰਦੇ ਬਿਲਕੁਲ ਵੀ ਗਿਲਾ ਨਹੀਂ ਆਇਆ, ਗੁੱਸਾ ਨਹੀਂ ਆਇਆ। ਉਹਨੇ ਕੋਟ ਨੂੰ ਪਰਤ ਕੇ ਉਸ ਝਾੜੀ ਵਿੱਚ ਰੱਖ ਦਿੱਤਾ ਤੇ ਕੋਲ ਪਾਣੀ ਦਾ ਚਸ਼ਮਾ ਪਿਆ ਵਗਦਾ ਸੀ, ਉਸ ਚਸ਼ਮੇ ਤੋਂ ਪਾਣੀ ਪੀਤਾ ਠੰਡਾ, ਆਪਣੇ ਮੂੰਹ ਨੂੰ ਧੋਤਾ ਤੇ ਰੁੱਖ ਦੀ ਛਾਂ ਥੱਲੇ ਲੇਟ ਗਿਆ। ਆਰਾਮ ਨਾਲ ਸਬਰ ਨਾਲ ਆਪਣੇ ਅੰਦਰ ਨੂੰ ਟਿਕਾ ਕੇ ਉਹਨੇ ਕੋਈ 2 ਘੜੀਆਂ ਆਰਾਮ ਕਰਨਾ ਸ਼ੁਰੂ ਕੀਤਾ। ਕਹਿੰਦੇ ਅਬਲੀਸ ਜਿਹੜਾ ਵੱਡਾ ਸ਼ੈਤਾਨ ਸੀ ਉਹਨੇ ਛੋਟੇ ਸ਼ੈਤਾਨ ਨੂੰ ਫਿਰ ਕਿਹਾ, ਕਹਿੰਦਾ ਦੇਖ ਮੈਂ ਤੈਨੂੰ ਕਿਹਾ ਕਿ ਇਹਦੀ ਸ਼ਾਂਤੀ ਭੰਗ ਕਰਨੀ, ਇਹਨੂੰ ਖਿਜਾਣਾ ਹੈ, ਇਹ ਤਾਂ ਚੰਗਾ ਭਲਾ, ਤੂੰ ਕੁਛ ਕੀਤਾ ਨੀ। ਕਹਿੰਦਾ ਵੀ ਮੈਂ ਇਹਦੀ ਰੋਟੀ ਥੱਕਿਆ ਸੀ, ਭੋਜਨ ਇਹਨੇ ਖਾਣਾ ਸੀ, ਮੈਂ ਇਹਦੀ ਰੋਟੀ ਚੁਰਾਈ ਹੈ, ਪਰ ਇਹ ਰੋਟੀ ਚੁਰਾਉਣ ਤੋਂ ਬਾਅਦ ਵੀ ਸ਼ਾਂਤ ਹੈ, ਪਰ ਕਹਿੰਦਾ ਇਸ ਵਾਰੀ ਮੈਨੂੰ ਕੁਝ ਸਮਾਂ ਜ਼ਰੂਰ ਲੱਗੇਗਾ ਪਰ ਮੈਂ ਇਹਦੀ ਸ਼ਾਂਤੀ ਜ਼ਰੂਰ ਭੰਗ ਕਰ ਦਿਆਂ। ਕਹਿੰਦਾ ਵੀ ਕਿਵੇਂ? ਆਖਦਾ ਮੈਨੂੰ ਸਿਰਫ 1 ਸਾਲ ਦੇ ਦੇ। ਉਹ 1 ਸਾਲ ਦਿੱਤਾ, ਛੋਟਾ ਸ਼ੈਤਾਨ ਗਿਆ ਕਹਿੰਦੇ ਉਸ ਕਿਸਾਨ ਨੂੰ ਹਲ ਵਾਹੁੰਦੇ ਨੂੰ ਜਾ ਕੇ ਕਹਿੰਦਾ ਮੈਂ ਤੇਰਾ ਨੌਕਰ ਰਹਿਣਾ ਚਾਹੁੰਦਾ, ਮੈਂ ਚਾਹੁੰਦਾ ਵਾ ਤੇਰੇ ਵਰਗੇ ਸ਼ਾਂਤੀ ਵਾਲੇ ਬੰਦੇ ਕੋਲ ਨੌਕਰੀ ਕਰਨੀ। ਕਿਸਾਨ ਨੇ ਕਿਹਾ ਕਿ ਬੰਦਾ ਬੜਾ ਉਦਮੀ ਲੱਗਦਾ, ਇਹਨੂੰ ਨੌਕਰ ਰੱਖ ਲਈਏ। ਟਾਲਸਟਾਏ ਲਿਖਦੇ ਨੇ ਉਹਨੇ ਨੌਕਰ ਰੱਖ ਲਿਆ ਸ਼ੈਤਾਨ, ਘਰ ਵਿੱਚ ਉਹਦਾ ਕੰਮ ਕਰਨ ਲੱਗਾ। ਇਸ ਵਾਰੀ ਜਦੋਂ ਕਣਕ ਬੀਜਣ ਦਾ ਵੇਲਾ ਆਇਆ ਤੇ ਉਸ ਛੋਟੇ ਸ਼ੈਤਾਨ ਨੇ ਕਿਹਾ ਕਹਿੰਦਾ ਮਾਲਕ ਇਸ ਵਾਰੀ ਜੇ ਮੇਰੀ ਗੱਲ ਮੰਨੇ ਨਾ ਉੱਚੇ ਖੇਤਾਂ ਵਿੱਚ ਆਪਾਂ ਫਸਲ ਬੀਜੀਏ, ਨੀਵਿਆਂ ਵਿੱਚ ਨਹੀਂ। ਕਹਿੰਦਾ ਕਿਉਂ? ਕਹਿੰਦਾ ਮੈਨੂੰ ਇੰਝ ਪ੍ਰਤੀਤ ਹੁੰਦਾ ਵੀ ਜੇ ਉੱਚੇ ਵਿੱਚ ਬੀਜਾਂਗੇ ਤੇ ਐਤਕੀ ਫਸਲ ਨਿਕਲਣੀ ਬੜੀ ਹੈ। ਉਹਨੇ ਭਰੋਸਾ ਕਰਕੇ ਸ਼ੈਤਾਨ ਦਾ ਨੀਵੇਂ ਖੇਤ ਛੱਡ ਦਿੱਤੇ, ਜਿਹੜੀ ਮੈਰਾ ਪੈਲੀ ਸੀ ਉੱਚੀ ਪੈਲੀ ਵਿੱਚ ਉਹਨੇ ਕਣਕ ਬੀਜੀ। کہ رب دی کرنی اس سال میں اینا پیا کہ جنہاں دیاں نیویاں سن ساریاں ڈب گئیاں اچیاں باریاں دے کھیتاں وچ اناج بہت ہویا. جدو دانے بہت ہوئے مالک نے خوش ہو کے کیا کہندا جی نوکر بڑا بدقسمت والا ہے, یہ بڑا لکی ہے, یہ جڑی گل کہی سچ ہوئی. زمیندار دے گھر ایسی اناج آیا تے قدرتی طور تے لوکاں دی فصل ڈبی ہون کر کے یہ اناج مہنگا بہت وکیا. دوسری واری جدو پھر سما آیا تے چھوٹے شیطان نے کیا کہندا مالک ہن انج کام کریے اچھی پیری وچ نہیں بیجنا, ایسی نیویاں وچ بیجنا ہے. رب دی کرنی جنہاں دیاں نیویاں پہلاں ڈبیاں سن انہاں نے کہا اس نیوی وچ نہ بیجو, ایسی اچیاں وچ بیجیے. کہندے اس زمیندار نے وہی گل منی, نیوے کھیتاں وچ فصل بیجی تے ہویا کہ ایک سال میہ نہ پیا اچیاں دیاں سک گئیاں تے نیوے والے جڑے سن انہاں دی کھیتی پھر پلڑ گئی, اناج پھر بہت ہویا. کہندے ایتکی جدو دھن نال گھر بھریا گیا تو شیطان نے ایک گل کی کہندا مالکا دیکھ اپنی فصل سال تو بڑی ہوتی پی ہے, لوکاں دی فصل کوئی نہیں ہوئی, اینی دولت سارے کول آ گئی ہے, جے دولت نہ لوکاں نوں پتا نہ لگے بھی انہاں کول چار چکے نے تے پھر پیری وار دا کمان دا فائدہ کی. کہندا سواد تاں کہ اس محلے نوں اس علاقے نوں اتنا تا پتا لگے بھی اس بندے کو چار ٹکے ہیں کہ میں روپیہ نال بندیاں تے پربھاؤ بنانا چاہیے. وہ مالک نے کیا بھی ہر صلاح بڑی نیک دینا کہ کریے کی کہنا سفارشی کرنی چاہیے, وہ دارو چلنا چاہیے, وہ سارے لوگوں سدنا چاہیے. کہ شیطان نے جدو صلاح دیتی زمیندار نے کھن لیا کہ یہ تو گل ہی کوئی نہیں لوگوں پتا لگنا چاہیے. انہیں اپنے والوں پارٹی کا آیوجن کیا, رات کے ویلے وہی گھر والی لوگوں دارو ورتا پی ہے, اچن چیت وہ پیر تلکیا وہ ڈگ پی سے دارو ڈل گئی تو زمیندار نشے دھت سی انہیں اپنی عورت اس پہ بھی خط چک دیتا. آپ برتان لگتے ہیں این نشے لوگ دھت ہو گئے, این نشے گڑند ہو گئے, کسی میز چوک کے کسی کرسی چوک کے آپس میں گتم گتا ہوئے ایک دوجے نو گالی گلوچ. زمیندار نے کوئی لڑ پیا کسی وہ بستر پار سے, کسی نے تھپڑ ماریا, کسی نے کسن ماریا, سارے لڑتے چلتے اپنے اپنے گھر چلے گئے. پھر زمیندار جدو گیا رستے کہ چکر سے وہ ڈگا سارا چہرہ وہ چکر نال بھریا گیا, لوکی کھچ کے انہوں گھر لے جاندے پے نے. چھوٹا شیطان وڈے کول جا کے کہندا ویکھ تو کہندا تے ایدی شانتی بھنگ نہیں ہوندی, اچار چکے آن دی دیرے جے اقل نہ ہوئے تے وڈیاں وڈیاں دی شانتی بھنگ ہو جاندی. حقیقت اے جے اصل وچ اس شیطان تے زمیندار دی کہانی نہیں, من وی شیطان ہے, یہ اپنے روح بدلدا ہے, جدو نہ ہووے ادو اے ہور طریقے نال چلدا ہے, جدو آ جائے ادو یہ گنتی ہور ہو جاتی ہے. سر بابا رگداس جی نے کہا کہ ماتی کو پوترا کیسے نچتا ہے, دیکھے دیکھے سنے بولے توریو پھرتا ہے, جب کچھ پاوت تب گرب کرتا ہے, تو جدو چلا جائے مایا گئی تب روہن لگتا ہے. ایک کبھی نے کنڈلیا لکھا ہے, وہ کہنا مایا کے دو داؤ ہیں, داؤ کا ارتھ تھی سمجھ دے ہو کہ دو طریقے نے دے مایا کے دو داؤ ہیں, کرے دوئے جت مار, دونوں طریقے نال مار دی کنو جنہ کول اصل کوئی نہیں سمجھ کوئی نہیں. مایا کے دو داؤ ہیں, کرے دوئے جت مار, آئے تو بورائے نال جائے کرے خوار, جائے کرے خوار مرے نال چور چور کے, آوے بدو انکار ترے نال کور کور کے. دیکھو انہیں شبد جڑے چنے میں کہنا بھی سات رات لیتا بندے نے کڈ کے کہنا مایا کے دو داؤ ہیں, کرے دوئے جت مار, آئے تو دو رائے نر جائے کرے خوار, جائے کرے خوار مرے نر چور چور کے, آوے بڑو انکار سرے نر کور کور کے, بن بوجھے بیچار سار سنتن فرمایا, مورخ کو دکھ دیوتا ہے آپ کی جاتی مایا. کہنا مورخ کو آ جائے تاں بھی دکھی, چلی جائے تاں دکھی, آ جائے لوکاں نوں ٹکن دینا, چلی جائے تاں نہیں ٹکن دینا, آ جائے تو ہنکار نال بکرے بلا نے چلی جائے تو ٹاہا مار لگ پینا رونا دونوں پکھا تو صاحب سن گرو گرنتھ صاحب نے ایک طریقہ دتا ہے کہ لگے سجنا کہ تن کا کھادا پیدا مایا سب پوت ہے پر کہڑے جو نام ہر راتے جڑے سائیں دے نام وچ رنگ رتے نے تن کے گھر مندر محل سرائی سب پوت ہے جن گرمک سیوک سکھ ابھیاگت جائے برساتے تن کے ترے جین خرگیر سب پوت ہے جن گرمک سکھ ساد سنت چڑھ جاتے کہنے وہ گھر چنگا ہے سجنوں کبھی تکو خا ایک وہ گھر ہے جہد بیٹھ کے شانتی کوئی نہیں ایک وہ گھر جتنے آئے گئے بندے نو رہن نو تھان مل جاتی ان ملتا ہے صاحب دھن گرو امردار جی نے اج بچن کہتے ہیں پر واہ گرو جی ایک یادی کھیڈ یہ کہ مایا ممتا موہنی یہ پاٹ موہنی نہیں کر دیکھو جب موہنی پاٹ کرنے ہاں بچوں اڑا دیں ممی نو کھوڑا ہے ہاں نانا نانی نو بیاری موہنی موہنی نہیں ہوں موہنی سے موہنی بچ فرق ہے نا کہن لگے مایا ممتا موہنی مایا دی پکڑ من نو موہن والی ہے تے ممتا دا اصلی ارتھ ہوندا پکڑ میں میری کلی میرے کول رہے ہور کسے کول نہ جائے تے پیارے جنہاں نے موہنی مایا بنائی نا میں پچھلے دن ایک بےنتی کی اخیر تے پلے انہاں دے وی کچھ نہ پیا کبیر صاحب نے سلوک کیا وہ کہندے واسلی وچ روپیے پا کے بندے نے رکھے کئی سجنہ نے وہ ارتھ لنگوٹی دے کیتے نے لنگوٹی جڑی باندھے نے کپڑے دی ویسے لنگوٹی دے ارتھ جے کوش وچ دیکھیے تے اے دا ارتھ واسلی ہے واسلی دا ارتھ کہ ایک تھیلا بنا دے سن لما جیا کپڑے دا وہ دے وچ انہاں نے روپیے بھر کے پا دینے تے لک نال اونوں کٹ کے بننا وہ لک نال چھڑ دے نے سن جدوں کتے باہر جانا ادو طریقے سن روپیے نو لجان دے کہنے کہ جس دن بندے دی موت ہوئی انہیں انے روپیے کٹھے کیتے کہ اپنے لک نال سونا چاندی وہ قیمتی جڑی مایا وہ چھڈی نا تے جس دن موت ہوئی کہنے پروار نے سب تو پہلا کام یہ کیتا نیانیاں نے کیا مر گیا رویو بعد لوگ آ گئے پتا لگ جائے کہ لک نال کنے روپیے سن تھا مارن تو پہلے کہ لک دوائیو روپیے کھول لو کہنے لگے دیکھ منا آ ممتا ہی ہے نا کبیر صاحب دا سلوک ہوندا کبیر کوڈی کوڈی جور کا جور ہے لاکھ کروڑ چلتی بار نہ کچھ ملو لئی لنگوٹی تور لنگوٹی در سے واسلی مایا ممتا موہنی جنوں میری میری کیا بن دنتا جگ کھایا بن درتا دا ارتھ دندا تو بنا تے پچھلے دن بھی شبد دے ارتھ کر گیا ارتھ کیتی سی کئی واری جیڑی چیز سوکھا کام ہو جائے نا وہ محاورہ شبد بھی ورت لینے ہیں کہ یہ تو بنا دندا تو میں چبا جانا مطلب کہ بنا ادم تو لوڑ نہیں مینو مشقت کرن دی کہ مایا دی پکڑ ممتا یہو جی ہے کہ انہیں ساری دنیا نو بنا دندا تو اندر کر لیا چبن کی لوڑ ہی نہیں پی سبوتے اندر گئے مایا ممتا موہنی جن ون دنتا جگ کھایا پر کہ سارے نہیں منمخ کھادے گرمخ اگلے من مخ دا ارتھ جڑا اپنی مرضی کردا ہے من مخ دا ارتھ جنہیں اپنے من دیا وچاراں نوں مخ رکھے ہے تے گرمخ دا ارتھ ہے جڑا گرو دی بچنا نوں مخ رکھدا ہے بچنا دا مطلب کتھا کرنی نہیں کما کرو بچنا دا مطلب کیول پاس کرنا نہیں گرمخ دا ارتھ ہے کہ جدی زندگی وچ گرو دا شبد ٹک گیا ہے جنہیں اس پہ عمل کر لیا ہے منمخ کھادے گرمخ ابھرے وہ بچ گئے جنہیں سچ نام چت لایا پر گرمخ کون جنہاں نے اپنے چت نو سچے نام چلا دیتا ہے جنہاں دے اندر چنتن مایا دا نہیں چنتن پرماتما دا چلدا ہے صاحب کہندے نے بن نام ہے نام تو بنا جگ کملا ہے نام تو دنیا سنسار کملا کلا شہدائی ہے گرمخ نظری آیا پر وہ پریپورن پرماتما کسی گرمخ نو کمائی والے نو نظر آیا ہے تو نہ کرتے ہیں ਨਿਰਫਲ ਜਨਮ ਗਵਾਇਆ, ਸੰਸਾਰ ਦੇ ਵਿੱਚ ਕੰਮ ਕਰਦਿਆਂ ਧੰਦੇ ਕਰਦਿਆਂ ਸਾਰੀ ਜ਼ਿੰਦਗੀ ਨਿਰਫਲ ਚਲੀ ਗਈ। ਸੁਖ ਦਾਤਾ ਮਨ ਨਾ ਵਸਾਇਆ, ਕਦੀ ਵੀ ਸੁੱਖਾਂ ਦੇ ਦਾਤੇ ਨੂੰ ਆਪਣੇ ਮਨ ਵਿੱਚ ਵਸਾਇਆ ਨਹੀਂ। ਪਿਆਰਿਓ ਹਕੀਕਤ ਇਹ ਜੇ ਸਾਹਿਬ ਨੇ ਬਾਣੀ ਵਿੱਚ ਵੀ ਕਿਹਾ, ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਧੰਦਾ ਕਰਦਿਆਂ ਕਰਦਿਆਂ ਸਮਾਂ ਨਿਕਲ ਗਿਆ, ਪਹਿ ਨੰਦਿਆਂ ਸਭ ਅੰਗ, ਰਿਗ ਤਿੰਨਾਂ ਦਾ ਜੀਵਿਆ ਜਿਹਨਾਂ ਸੱਚ ਨਾ ਲੱਗੋ ਰੰਗ। ਸਾਹਿਬ ਗੁਰੂ ਗ੍ਰੰਥ ਸਾਹਿਬ ਕਿਵੇਂ ਧੰਦਾ ਕਰਦਿਆਂ ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ, ਸਮ ਦਾ ਅਖਰੀ ਅਰਥ ਕਿਵੇਂ ਸੌਣਾ, ਅੱਠ ਪੈਰ ਨੇ ਚਾਰ ਪੈਰ ਦਿਨ ਤੇ ਚਾਰ ਪੈਰ ਰਾਤ, ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ, ਉਹ ਲੇਖਾ ਰੱਬ ਮਗੇਸੀਆ ਤੂੰ ਆਹੋ ਕਿਹੜੇ ਕੰਮ, ਕਿਹੜੇ ਕੰਮ ਆਇਆ ਸਜਣਾ, ਲੇਖਾ ਰੱਬ ਮਗੇਸੀਆ, ਦਿਵਸ ਗਵਾਇਆ ਖਾਏ ਕਹਿ, ਰਹਿਣ ਗਵਾਈ ਸੋਏ ਹੀਰੇ ਜੈਸਾ ਜਨਮ ਹੈ। ਆਪਾਂ ਪੜ੍ਹਨੇ ਆ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਕਿ ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ ਧੰਦਾ ਕਰਤਿਆ, ਨੇਪਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਹੁਣ ਇਹਦਾ ਭਾਵ ਇਹ ਵੀ ਨਹੀਂ ਕਿ ਆਪਾਂ ਕੇਵਲ ਕਿਰਤਕਾਰ ਕਰਨੀ ਛੱਡ ਲਈ। ਮੈਂ ਕਹਿੰਦਾ ਵਾ ਪਰਮਾਤਮਾ ਜੇ ਕਿਸੇ ਨੇ ਤੁਰਨਾ ਹੋਵੇ ਨਾ, ਜੇ ਨੀਅਤ ਹੋਵੇ ਚੱਲਣ ਦੀ, ਤੇ ਸਮਾਂ ਜ਼ਰੂਰ ਮਿਲ ਜਾਂਦਾ ਹੈ। ਜਿਸ ਬੰਦੇ ਨੇ ਚੱਲਣਾ ਹੀ ਨਹੀਂ, ਉਹ ਬਹਾਨੇ ਬੜੇ ਬਣਾਏਗਾ, ਪੁਸ਼ਤਾਂ ਬੜੀਆਂ ਕਰੇਗਾ। ਜਿਸ ਵੇਲੇ ਪਹਾੜ ਵਿੱਚੋਂ ਪਾਣੀ ਦਾ ਚਸ਼ਮਾ ਫੁੱਟਦਾ ਹੈ ਨਾ, ਉਹਦੀ ਨੀਅਤ ਹੈ ਨਾ ਮੈਂ ਸਮੁੰਦਰ ਵਿੱਚ ਪਹੁੰਚਣਾ, ਤੇ ਦੁਨੀਆਂ ਦੀ ਉਹਨੂੰ ਕੋਈ ਤਾਕਤ ਨਹੀਂ ਰੋਕ ਸਕਦੀ। ਸੱਚ ਜਾਣੋ ਉਹ ਚਟਾਨਾਂ ਨੂੰ ਤੋੜਦਾ, ਆਪਣਾ ਰਾਹ ਆਪ ਬਣਾਉਂਦਾ, ਸਮੁੰਦਰ ਤੱਕ ਪਹੁੰਚ ਜਾਂਦਾ। ਉਹਦੇ ਅੰਦਰ ਇੱਕ ਖਿੱਚ ਕਿ ਮੈਂ ਪਹੁੰਚਣਾ ਜ਼ਰੂਰ ਹੈ, ਤੇ ਜਿਸ ਬੰਦੇ ਦੀ ਨੀਅਤ ਹੀ ਨਹੀਂ, ਤੇ ਸੱਚ ਜਾਣੋ ਉਹਨੂੰ ਭਾਵੇਂ ਸਮਾਂ ਮਿਲਿਆ ਹੋਵੇ, ਉਹ ਤਾਂ ਵੀ ਕਦੀ ਨਹੀਂ ਜਾ ਸਕਦਾ। ਸਾਹਿਬ ਕਿਨੇ ਦੇਖ ਪਿਆ ਰਿਹਾ ਕਿ ਲੋਕਾਂ ਨੇ ਸੁੱਖਾਂ ਦੇ ਦਾਤੇ ਨੂੰ ਮਨ ਵਿੱਚ ਨਹੀਂ ਵਸਾਇਆ। ਨਾਨਕ ਨਾਮ ਤਿੰਨਾਂ ਕੋ ਮਿਲਿਆ, ਨਾਮ ਉਹਨਾਂ ਨੂੰ ਮਿਲ ਗਿਆ, ਦਾਤ ਨਾਮ ਦੀ ਉਹਨਾਂ ਨੂੰ ਮਿਲਦੀ ਹੈ ਜਿਨ ਕੋ ਧੁਰ ਲਿਖ ਪਾਇਆ, ਜਿਨ੍ਹਾਂ ਦੇ ਮਸਤਕ ਤੇ ਧੁਰ ਦਰਗਾਹ ਤੋਂ ਲੇਖ ਲਿਖੇ। ਤੇ ਨਾਮ ਰਾਤ ਵੀ ਸਰਦ ਕੀਤੀ ਸੀ ਉੱਥੇ, ਤੈਨੂੰ ਜੀ ਕਥਾ ਕਰ ਗਿਆ ਦਾਨਾ ਚਰਦਾਨ ਨਾਮ ਦਾਨ ਸੰਬੰਧੀ। ਨਾਮ ਕੀ? ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀ ਚਰਚਾ ਨਾਮ ਦੀ, ਕਿ ਨਾਮ ਜਪੋ, ਨਾਮ ਸਿਮਰੋ, ਨਾਮ ਧਿਆਓ, ਨਾਮ ਦਾ ਚਿੰਤਨ ਕਰੋ। ਨਾਮ ਹੈ ਕੀ? ਇੱਕ ਸੱਜਣ ਨੇ ਬੜੇ ਸੋਹਣੇ ਉਹਦੇ ਅਰਥ ਕੀਤੇ ਸਨ, ਉਸ ਨਿਰਗੁਣ ਦਾ, ਉਹ ਸਪੁਰਨਾ। ਦੇਖੋ ਪੁਰਨਾ ਸ਼ਬਦ ਆਪਾਂ ਸਪੁਰਨਾ ਵਰਤਾਂਗੇ, ਪਹਿਲਾਂ ਉਹ ਨਿਰਾਕਾਰ, ਆਪਾਂ ਬਾਣੀ ਵਿੱਚ ਨਿਰਗੁਣ ਨਿਰਾਕਾਰ ਸ਼ਬਦ ਪੜ੍ਹਨੇ, ਸੁਣ ਸਮਾਧ ਲਗਾਏ ਦਾ ਵੀ ਪੜ੍ਹਨੇ। ਕਹਿੰਦੇ ਜਿਸ ਦਿਨ ਨਿਰਗੁਣ ਦੇ ਅੰਦਰ ਸਰਗੁਣ ਹੋਣ ਦੀ ਇੱਛਾ ਪੈ ਲੋ ਜਾਂ ਫੁਰਨਾ ਪ੍ਰਗਟ ਹੋਇਆ, ਕਹਿੰਦੇ ਜਿਸ ਫੁਰਨੇ ਨੇ ਨਿਰਗੁਣ ਤੋਂ ਸਰਗੁਣ ਬਣਾਇਆ, ਜਿਸ ਨੇ ਨਿਰਾਕਾਰ ਤੋਂ ਸਾਕਾਰ ਬਣਾ ਦਿੱਤਾ, ਕਹਿਣ ਲੱਗੇ ਉਹ ਜਿਹੜੀ ਖਿੱਚ, ਉਹ ਜਿਹੜੀ ਕਸ਼, ਉਹ ਜਿਹੜਾ ਫੁਰਨਾ, ਸੱਚ ਜਾਣੋ ਕੋਈ ਨਾਮ ਹੈ, ਉਹ ਸ਼ਕਤੀ, ਉਹ ਤਾਕਤ ਜਿਹੜੀ ਸਾਨੂੰ ਉਹਦੇ ਚਰਨਾਂ ਨਾਲ ਜੋੜ ਦੇ। ਤੇ ਇਹ ਜਿਹੜਾ ਨਾਮ ਅਸੀਂ ਜਪਨੇ, ਬਾਣੀ ਵਿੱਚ ਕਿਹਾ ਭਾਵੇਂ ਕਈ ਸੱਜਣ ਤੋਤਾ ਰੱਖਣ, ਕੋਈ ਮਕੈਨੀਕਲ ਰੈਪੀਟੇਸ਼ਨ ਸ਼ਬਦ ਵਰਤੇ ਨੇ, ਕਿ ਕਦੀ ਵੀ ਭੁੱਲੋ ਨਾ ਕਿ ਜ਼ਿੰਦਗੀ ਵਿੱਚ ਜਪਣ ਤੋਂ ਬਿਨਾਂ, ਧਿਆਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਚਿੰਤਨ ਤੋਂ ਬਿਨਾਂ, ਆਰਾਧਨ ਤੋਂ ਬਿਨਾਂ, ਜਪਾ ਜਾਪ ਤੋਂ ਬਿਨਾਂ, ਲਿਵ ਤੋਂ ਬਿਨਾਂ ਉਸ ਪਿਆਰੇ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾਂਦਾ, ਕਿਉਂਕਿ ਚਿੰਤਨ ਮੰਥਨ ਸਾਨੂੰ ਕਰਨਾ ਪਏਗਾ। ਸਾਹਿਬ ਕਿਰਪਾਲੂ ਜੀ ਕਹਿੰਦੇ ਪਰ ਇਹ ਨਾਮ ਦਾਤ ਹਾਰਕ ਨੂੰ ਨਹੀਂ ਮਿਲਦੀ, ਧਰਤੀ ਸਾਰੀ ਥੱਲੇ ਪਾਣੀ ਹੈ, ਪਰ ਸਾਰੀ ਧਰਤੀ ਥੱਲੇ ਪਾਣੀ ਫੱਟ ਕੇ ਬਾਹਰ ਨਹੀਂ ਆਉਂਦਾ। ਕੁੱਝ ਕੁੱਝ ਥਾਵਾਂ ਹੁੰਦੀਆਂ ਨੇ ਜਿੱਥੋਂ ਪਾਣੀ ਫੱਟ ਕੇ ਬਾਹਰ ਆਉਂਦਾ, ਧਰਤੀ ਨੂੰ ਪਾੜ ਕੇ ਬਾਹਰ ਨਿਕਲੇ। ਇੱਕ ਗੱਲ ਯਾਦ ਰੱਖੋ ਗੁਰਮੁਖੋ, ਸਾਰੀ ਧਰਤੀ ਦੇ ਥੱਲੇ ਪਾਣੀ ਹੈ, ਕਿਤੇ ਡੂੰਘਾ ਹੈ, ਕਿਤੇ ਉੱਤੇ ਹੈ, ਪਰ ਉਹਦੇ ਤੇ ਬੈਠਾ ਬੰਦਾ ਪਿਆਸ ਨਾਲ ਤੜਪ ਕੇ ਮਰ ਜਾਂਦਾ, ਕਿਉਂਕਿ ਧਰਤੀ ਦੇ ਥੱਲੇ ਪਾਣੀ ਹੈ, ਪ੍ਰਗਟ ਕੋਈ ਨਹੀਂ ਹੋਇਆ। ਨਾਮ ਸਾਰਿਆਂ ਵਿੱਚ, ਪਰ ਸਾਰੇ ਲੋਕ ਨਾਮ ਨਾਲ ਤ੍ਰਿਪਤ ਨਹੀਂ ਹੁੰਦੇ। ਉਹ ਇਸੇ ਤਰ੍ਹਾਂ ਹੀ ਹੁੰਦੇ ਕਿ ਜਿਵੇਂ ਧਰਤੀ ਦੇ ਥੱਲੇ ਪਾਣੀ ਉੱਤੇ ਬੈਠਾ ਬੰਦਾ ਪਿਆਸ ਨਾਲ ਮਰ ਜਾਂਦਾ। ਸਾਹਿਬ ਕਹਿੰਦੇ ਨੇ ਪਿਆਰਿਆ, ਨਾਮ ਉਹਨਾਂ ਨੂੰ ਮਿਲਦਾ, ਨਾਨਕ ਨਾਮ ਕਿੰਨਾ ਕੋ ਮਿਲਿਆ, جن کو تو لکھ پایا اگے سلوک دوجا ہے کہ محلہ تیجا گھر ہی نہ ہے امرت بھرپور ہے کہ بندیا تیرے گھر امرت دے تو جی اِسی کئی بار منمخ شبد بھی ورتنے ہیں نا میں کہنا کوئی بندہ ایسا نہیں جہد اندر پرماتما نے نام امرت نہیں ٹکایا جی راون ورگے بندے دے اندر ویکھن کہندا جی امرت کا کمب ہے جنوں لوگ بدی کا چن مانتے ہیں جی اس بندے اندر امرت کا کمب ہے کہڑا بندہ ایسا ہے جی جہد اندر امرت نہیں ہر ایک دے اندر امرت ہے ہر ایک دے اندر جوت ہے ہر ایک دے اندر وہ آپ ٹکے ہے پر یہ گلا کسی کرنی والے دے کول بیٹھیے کتے گرو نو گرو دی نظر نال پڑھیے بینتی کرا اپنا اپنی اپنی نظر نال پڑھنی جی میں شبد پڑھنا ہے نا تو میں اپنے ڈھنگ نال پڑھنا بھی کی ہو جائے پرمان لبا نہیں گرو نو گرو دی نظر نال پڑھن دی جا چاہیے اس ڈھنگ نال اپنی اینک نہ لا کے نہ پڑھیے اپنے رنگ نہ چڈیے شبد دے شبد دے رنگ نو اپنے اندر دھارن کرن دا یتن کریے کہنے کوئی بندہ ایسا نہیں جہدے اندر امرت نام نہیں سب کہنے پر وہ سواد سارے نہیں چکھ سکتے کیوں کہ لگے جوں کستوری مرگ نہ جانے کستوری نادی مرگ دی وچ ہے مرگ دی نادی وچ کستوری ہے پر اس بچارے نے اس اپنے اندر دی سگندھی نو نہیں جانیا ہاں میں کہوں گی کہ باہر ویڈا کرتا باہر وہ چاڑیاں سنگتا جب وہ کسی پرماتما ملن کی کسی کھٹ پیدا ہوئی ہے وہ لبن کی ایک تڑپ لے کے نکلتا ہے اور بد قسمتی ہے اس تڑپ نو پوریا کرنے لئی کوئی جنگلوں تریا جا کوئی تیرتھ رتن کرتا پیا ہے کوئی باہر چلیے پیا کرتا ہے کوئی جل دھارے کرتا پیا ہے میرے دھن گرو گرنتھ صاحب کہتے ہیں بابا فرید صاحب نے شبد ورتے نے پیاریا باہر کدھر ترنت چلے منگن لبڑ وہ تیرے اندر امرت پیا ہے انہوں نے شبد پڑھنے ہیں کہ فریدا جنگل جنگل کیا پہیں گھر ہی میں امرت بھرپور ہے ون کنڈا موڑے بسی رب ہے آئی ہے جنگل کیا ٹونڈے بابا کبیر جی کہتے ہیں اچھی بانگا نہ دے تیرے چردے امرت کہنے لگے ملا منارے کیا چڑھے سائی نہ بہرا ہوئے جا پارن تو بانگ دے دل کی پیتر جو بلے نے ایک گل بڑی سونی کہی سی وہ کہندا گنگا گیا گل مکدی نہ انہیں تین چار گلا کئی بڑی سپشٹ دیا نے حقیقت سانو سننی پے گی جی آپ اندروں نہیں چل گئے انہیں پہلا گل کی کہ مکے گیا گل مکدی نہ جے کر دلوں نہ آپ مکائیے جی اندر ہی منن نو تیار نہیں پاویں دنیا مرضی آپ پرکرما گیڑے تے گیڑا بنی رکھیے من نہیں مانتا مکے گیا گل مکدی نہیں جے کر دلوں نہ آپ مکائیے گنگا گیا گل مکدی نہیں پاویں سو سو بوٹے لائیے گیا گیا گل مکدی نہیں پاویں کتنے پنڈ پڑھائیے او بلے شاہ گل تائیوں مکدی جد میں نو کھڑے لٹائیے جدو ہون میں نو چھڈے تا گل بننی ہے باہر بھٹکن نال سوڑا کتے رب مل جائے صاحب کرپالو جی نے کیا کہنے لگے گھر ہی میں امرت بھرپور ہے جنہوں اندروں ملیا بابا رامانند ورگے جنہوں کے چیلے کبیر نے رویداس نے ترلوچن نے انیکاں انہوں کے چیلے نے انہوں کا ایک شبد گرو گرنتھ صاحب وہ انہوں اندروں ملیا تو انہوں نے شبد کہ کت جائیے رے کر لاگو رنگ گھر ہی میں امرت بھرپور ہے کت جائیے رے کر لاگو رنگ میرا چت نہ چلا من پیو پنگ کہنے لگے گرو ارجن دیو جی نے پوچھو کہ نونت امرت پرب کا نام دئی میں اس کا وشرام سن سماد انت تعناد کہ نہ جائی اچرج بسماد گھر ہی میں امرت بھرپور ہے من مکھا ساگ نہ پایا جو کستوری مرگ نہ جانا پرم کا بھرم بھلایا امرت بج اسی نام امرت نو چھڈ کے ایک سنگرہ سنگرہ درد دا اکٹھا کرنا نام امرت نو تے سنکت نہیں کیتا پر زہر وکاراں دی اکٹھی کر لگ پیا دہلی نو پرچولیا کسے کامے کامے نے میں بینتی پچھلے دن کیتی سی کسے تے دہلی نو اتنا دکھ دیتا کہ وہ بھی کسے پاسے جوگا نہ رہا ਤੇ ਕਿਸੇ ਨੇ ਭੋਗ ਵਿੱਚ ਇੰਨਾ ਕੁ ਖਚਤ ਹੋ ਗਿਆ ਉਹ ਦੇਹ ਨੂੰ ਕੇਵਲ ਭੋਗ ਤੱਕ ਸੀਮਤ ਰਹਿ ਗਿਆ। ਪਰ ਜਿਹੜੇ ਕਰਨੀ ਵਾਲੇ ਜਿਹੜੇ ਸਾਈ ਨਾਲ ਜੁੜੇ ਸਨ ਉਹਨਾਂ ਕਿਹਾ ਦੇਹੀ ਤਾਂ ਰੱਬ ਨੇ ਉਹ ਕੀਮਤੀ ਦਾਤ ਦਿੱਤੀ ਹੈ ਜਿਹਨੂੰ ਮੰਥਨ ਕਰਕੇ ਅੰਦਰੋਂ ਸਾਈ ਨੂੰ ਪ੍ਰਗਟ ਕਰ ਸਕਣਾ ਕਿ ਪੱਥਰ ਵਿੱਚ ਮੂਰਤੀ ਨਹੀਂ ਪਰ ਸਲੀਕੇ ਨਾਲ ਕੋਈ ਉਹਨੂੰ ਤਰਾਸ ਦੇਵੇ। ਕਿਤੇ ਦੇਖੋ ਜਿਤਨੇ ਵੀ ਪੱਥਰ ਨੇ ਉਹਨਾਂ ਵਿੱਚ ਹਰ ਤਰ੍ਹਾਂ ਦੀ ਮੂਰਤ ਪਈ ਹੈ ਪਰ ਜੇ ਕਿਸੇ ਨੂੰ ਤਰਾਸਣ ਦੀ ਜਾਚ ਆ ਜਾਏ ਤਰਾਸ ਲਈਏ ਤੇ ਪੱਥਰਾਂ ਵਿੱਚੋਂ ਮੂਰਤੀ ਪ੍ਰਗਟ ਹੋ ਜਾਂਦੀ ਹੈ, ਅੰਦਰ ਤਰਾਸਣ ਦੀ ਜਾਚ ਆ ਜਾਏ ਤੇ ਅੰਦਰੋਂ ਸਾਈ ਵੀ ਪ੍ਰਗਟ ਹੋ ਜਾਂਦਾ। ਇੱਕ ਅਦੀਬ ਨੇ ਕਿਹਾ ਕਹਿੰਦਾ ਅਸੀਂ ਕਈ ਵਾਰੀ ਕਹਿੰਦੇ ਹਾਂ ਨਾ ਸ਼ਬਦ ਵਰਤਨੇ ਆ ਕਿਹਾ ਬੰਦਾ ਕੱਲ ਤੱਕ ਤੇਰਾ ਨਸ਼ਈ ਸੀ ਆਹ ਸੀ ਜੀ ਅੱਜ ਦੇਖੋ ਬਣਿਆ ਵਰਗਾ ਭਗਤ। ਇਹ ਸ਼ਬਦ ਕਦੀ ਨਹੀਂ ਕਹਿਣਾ ਚਾਹੀਦਾ ਕਿਉਂਕਿ ਮਨੁੱਖ ਦੀ ਜ਼ਿੰਦਗੀ ਵਿੱਚ ਪਲਟਾ ਆਉਂਦਿਆਂ ਪਤਾ ਨਹੀਂ ਕਿਹੜੇ ਖੇਮੇ ਦੇ ਉੱਤੇ ਰੱਬ ਦੀ ਰਹਿਮਤ ਵਰਤ ਜਾਣੀ। ਉਹਨੇ ਸ਼ਬਦ ਵਰਤੇ ਸਨ ਮੰਦਿਰ ਵਿੱਚ ਪੱਥਰ ਦੀ ਮੂਰਤੀ ਨੂੰ ਲੋਕ ਚੁੱਕਣ, ਉਹ ਕਹਿੰਦਾ ਗੁੱਟੋ ਸ਼ਬਦ ਸੀ ਸ਼ਾਬਾਸ਼ ਗੁੱਟੋ ਤਰੱਕੀ ਇਸੀ ਕੋ ਕਹਿਤੇ ਹੈ, ਜਬ ਤਰਾਸ਼ੇ ਨਾ ਥੇ ਤੋ ਪੱਥਰ ਥੇ, ਤਰਾਸ਼ੇ ਗਏ ਤੋ ਭਗਵਾਨ ਬਣ ਗਏ। ਜਦੋਂ ਤਰਾਸਿਆ ਜਾਏ ਬੰਦਾ ਰੱਬ ਦਾ ਰੂਪ ਹੋ ਜਾਂਦਾ ਹੈ। ਜਦੋਂ ਕਿਸੇ ਬੰਦੇ ਦਾ ਅੰਦਰ ਤਰਾਸਿਆ ਜਾਏ ਤੇ ਕਬੀਰ ਜੀ ਦਾ ਜਿਤਨ ਅੰਦਰ ਤਰਾਸਿਆ ਉਹਨਾਂ ਨੇ ਸ਼ਬਦ ਕਹੇ ਸਨ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਸੈ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ। ਉਹਨਾਂ ਕਵੀ ਕਿਹਾ ਕਬੀਰ ਜਾ ਕੋ ਖੋਜਦੇ ਪਾਈ ਪਾਇਓ ਸੋਈ ਠੌਰ ਸੋਈ ਫਿਰਕੈ ਤੂੰ ਭਇਆ ਜਾ ਕੋ ਕਹਿਤਾ ਔਰ ਕਹਿਣ ਲੱਗੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਤਾ ਮਿਟ ਗਿਆ ਜਦ ਦੇਖੋ ਤਤ ਤੂੰ ਪਿਆਰਿਓ ਪਰਤਾ ਜੇ ਅੰਮ੍ਰਿਤ ਨੂੰ ਗ੍ਰਹਿਣ ਕਰਾਂਗੇ। ਸਾਹਿਬ ਕਹਿਣ ਲੱਗੇ ਬੰਦਾ ਕਰਦਾ ਕੀ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤਾ ਆਪ ਖਵਾਇਆ। ਪਰ ਰੱਬ ਜੀ ਤੁਸੀਂ ਆਪ ਖਵਾਰ ਕੀਤਾ ਗੁਰਮੁਖ ਵਿਰਲੇ ਸੋਝੀ ਪਈ। ਕਿਸੇ ਟਾਵੇਂ ਟਾਵੇਂ ਗੁਰਮੁਖ ਨੂੰ ਸੋਝੀ ਪਈ ਕਾਹਦੀ ਤਿੰਨਾਂ ਅੰਦਰ ਬ੍ਰਹਮ ਦਿਖਾਇਆ। ਦੇਖੋ ਅਸੀਂ ਸਿੱਖਾਂ ਨੇ ਨਾ ਹੁਣ ਕੰਮ ਪਕੜ ਲਿਆ ਇਹੋ ਜਿਹਾ, ਕਿਉਂਕਿ ਕਰਮ ਸਾਡੇ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹਨੂੰ ਮੰਨਦਾ ਕਿਹੜਾ ਜੀ, ਆਪਾਂ ਕਹਿਣ ਵਾਲੇ ਕੋਈ ਨੀ ਮੰਨਦੇ। ਹੁਣ ਗੁਰੂ ਸਾਹਿਬ ਕਹਿੰਦੇ ਨੇ ਆਪਣੇ ਅੰਦਰ ਨੂੰ ਖੋਜੋ, ਤੇ ਜਦੋਂ ਕੋਈ ਨੇਤਰ ਬੰਦ ਕਰਕੇ ਦੋ ਘੜੀਆਂ ਬਹਿ ਤੇ ਆਪਾਂ ਕਹਿੰਦੇ ਹਾਂ ਗੁਰੂ ਸਾਹਿਬ ਨੇ ਤੇ ਮੰਨੇ ਕੋਈ ਨੀ, ਅੱਖਾਂ ਬੰਦ ਕਰਕੇ ਅਸੀਂ ਕਹਿੰਦੇ ਹਾਂ ਮਨਮਤ। ਉਹ ਗੁਰੂ ਕੇ ਸਿੱਖੋ ਮਨਮਤ ਕੋਈ ਨੀ ਗਏ, ਸੱਚ ਜਾਣੋ ਅੱਖਾਂ ਬੰਦ ਕਰੀਏ ਤੇ ਅੰਦਰ ਦੀ ਪਲੀਤੀ ਬਾਹਰ ਪ੍ਰਗਟ ਹੁੰਦੀ। ਕਦੀ ਨੇਤਰ ਬੰਦ ਕਰਕੇ ਦੇਖੀਏ, ਮੈਂ ਕਹਿੰਦਾ ਵੀ ਆਪਣੇ ਫੁਰਨਿਆਂ ਨੂੰ ਕੁਛ ਵੀ ਜਪੋ ਨਾ, ਮੈਂ ਬੇਨਤੀ ਜਿਹੜੀ ਕਰ ਰਿਹਾ ਕੁਛ ਵੀ ਜਪੋ ਨਾ, ਅੱਖਾਂ ਬੰਦ ਕਰਕੇ ਆਪਣੇ ਅੰਦਰ ਉੱਠਦੇ ਫੁਰਨਿਆਂ ਨੂੰ ਝਾਤੀ ਮਾਰ ਕੇ ਦੇਖਣਾ ਸ਼ੁਰੂ ਕਰ ਦਈਏ, ਉਹਨੇ ਹੀ ਪਤਾ ਲੱਗ ਜਾਂਦਾ ਮੈਂ ਕਿੰਨੇ ਕੁ ਪਾਣੀ ਖਲੋਤਾ ਹੋਇਆ, ਕਿਉਂਕਿ ਬਾਹਰ ਨੂੰ ਤੱਕਣੇ ਸਭ ਕੁਝ ਦਿਖਦਾ। ਗੁਰੂ ਸਾਹਿਬ ਕਹਿੰਦੇ ਨੇ ਆਪਣੇ ਅੰਦਰ ਝਾਤੀ ਮਾਰ, ਆਪਣੇ ਅੰਦਰ ਨੂੰ ਦੇਖ, ਆਪਣੇ ਅੰਦਰ ਨੂੰ ਟਿਕਾ, ਤੇ ਜਦੋਂ ਤੂੰ ਅੰਤਰਮੁਖ ਹੋ ਕੇ ਪਰਮਾਤਮਾ ਦੇ ਨਾਮ ਨਾਲ ਜੁੜੇਗਾ, ਉਸ ਸ਼ਬਦ ਨਾਲ ਜੁੜੇਗਾ, ਇਹਦਾ ਇੱਕ ਦਿਨ ਇਹੋ ਜਿਹਾ ਰਸ ਆਉਣਾ ਸ਼ੁਰੂ ਹੋ ਜਾਏਗਾ। ਬਾਹਰ ਝਾਕਣ ਦੀ ਲੋੜ ਨਹੀਂ, ਆਪਣੇ ਗਿਰਵਾਨ ਵਿੱਚ ਹੀ ਜਦੋਂ ਦੇਖਿਆ ਬੁੱਕਲ ਵੀ ਝਾਤੀ ਮਾਰੇਗਾ ਤੇ ਯਾਰ ਦੇ ਦੀਦਾਰ ਕਰ ਲਏਗਾ। ਸਾਹਿਬ ਕਹਿੰਦੇ ਨੇ ਗੁਰਮੁਖ ਵਿਰਲੇ ਸੋਝੀ ਪਈ, ਇਹਨਾਂ ਅੰਦਰ ਬ੍ਰਹਮ ਦਿਖਾਇਆ, ਉਹਨਾਂ ਦੇ ਅੰਦਰੋਂ ਉਹ ਪਰਮਾਤਮਾ ਵਾਹਿਗੁਰੂ ਨੇ ਦਿਖਾ ਦਿੱਤਾ। ਤੇ ਸ਼ਾਇਦ ਕਿਰਪਾ ਤੇ ਕਰਦੇ ਨੇ ਪਿਆਰਿਓ, ਤਨ ਮਨ ਸ਼ੀਤਲ ਹੋਇਆ, ਜਿਨ੍ਹਾਂ ਨੂੰ ਅੰਦਰੋਂ ਦਿਖਿਆ ਉਹਨਾਂ ਦਾ ਤਨ ਵੀ ਸ਼ਾਂਤ ਹੋ ਗਿਆ, ਉਹਨਾਂ ਦਾ ਮਨ ਵੀ ਬਿਲਕੁਲ ਸ਼ਾਂਤ ਹੋ ਗਿਆ। ਸ਼ਾਇਦ ਜਿਕਨ ਰਚਨਾ ਹਰ ਸਾਧ ਆਇਆ ਤੇ ਉਹਨਾਂ ਦੀ ਰਚਨਾ ਨੂੰ ਜ਼ਬਾਨ ਨੂੰ ਵੀ ਸਵਾਦ ਆ ਗਿਆ। ਹਜ਼ੂਰ ਨੇ ਅੱਗੇ ਬਚਨ ਕੀਤਾ, ਸ਼ਬਦੇ ਹੀ ਨਾਉ ਉਪਜੈ। ਦੇਖੋ ਕੈਸੇ ਕਮਾਲ ਦੇ ਹਨ ਸਾਰੇ ਡੂੰਘੇ ਬਚਨ, ਕਿ ਸ਼ਬਦ ਵਿੱਚੋਂ ਨਾਮ ਨੇ ਪੈਦਾ ਹੋਣਾ। ਉਹ ਸ਼ਬਦ ਜਿਹੜਾ ਸਾਨੂੰ ਉੱਥੇ ਲੈ ਜਾਏ ਜਿੱਥੇ ਸ਼ਬਦਾਂ ਦੀ ਖਾਤਮਾ ਹੈ। ਸ਼ਬਦੇ ਹੀ ਨਾਉ ਉਪਜੈ, ਸ਼ਬਦ ਮੇਲ ਮਿਲਾਇਆ, ਸ਼ਬਦ ਹੀ ਹੈ ਜਿਹੜਾ ਸਾਨੂੰ ਪਰਮਾਤਮਾ ਤੱਕ ਮਿਲਾ ਸਕਦਾ ਹੈ। ਕੁਝ ਸ਼ਬਦ ਨੇ ਵਰਨਾਤਮਕ, ਕੁਝ ਸ਼ਬਦ ਨੇ ਤੁਨਾਤਮਕ। ਦੇਖੋ ਵਰਨਾਤਮਕ ਸ਼ਬਦ ਹੀ ਸਾਨੂੰ ਤੁਨਾਤਮਕ ਸ਼ਬਦ ਤੱਕ ਲਿਜਾਏਗਾ। ਵਰਨਾਤਮਕ ਦਾ ਅਰਥ ਜਿਨ੍ਹਾਂ ਸ਼ਬਦਾਂ ਨੂੰ ਅੱਖਰਾਂ ਨਾਲ ਵਰਣਨ ਕੀਤਾ ਜਾਏ, ਤੇ ਤੁਨਾਤਮਕ ਦਾ ਅਰਥ ਜਿੱਥੇ ਅੱਖਰ ਨਾ ਰਹਿ ਜਾਣ ਕੇਵਲ ਧੁਨ ਨਾਲ ਜੁੜਿਆ ਜਾਏ। ਜਦੋਂ ਅਸੀਂ ਵਾਹਿਗੁਰੂ ਸ਼ਬਦ ਜਪਦੇ ਹਾਂ ਕਈ ਸੱਜਣ ਆਪਣੇ ਆਪਣੇ ਢੰਗ ਨਾਲ ਹਿੰਦੂ ਵੀ ਸ਼ਬਦ ਓਮ ਉੱਚੀ ਕਰਕੇ ਜਪਦੇ ਨੇ, ਕੋਈ ਸ਼ਬਦ ਹੱਕ ਜਪਦਾ, ਕੋਈ ਰਾਮ ਜਪਦਾ। ਸੱਚ ਜਾਣੋ ਹਰ ਸ਼ਬਦ ਦੀ ਆਪਣੀ ਆਪਣੀ ਤਸਵੀਰ ਹੈ, ਸ਼ਬਦ ਤੋੜਦਾ ਵੀ ਹੈ ਤੇ ਸ਼ਬਦ ਜੋੜਦਾ ਵੀ ਹੈ। ਇੱਕ ਬੇਨਤੀ ਕਰਾਂ, ਜਿਸ ਦਿਨ ਉਹਨੇ ਵਿਛੋੜੇ ਪਾਏ ਸੀ ਕਹਿੰਦੇ ਉਹਨੇ ਕੁੱਲ ਕਿਹਾ, ਇੱਕੋ ਦਮ ਸਾਰਾ ਫਲਾਰਾ ਸਾਰਾ ਸ਼ਬਦ ਸਭ ਕੁਝ ਪਸਾਰਾ ਹੋ ਗਿਆ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕੀਤਾ ਪਸਾਓ ਏਕੋ ਕਵਾਓ, ਇਹਦਾ ਮਤਲਬ ਸ਼ਬਦ ਕਰਕੇ ਇੱਕੋ ਦਮ ਸਾਰੇ ਉਹਨੇ ਪਸਾਰਾ ਵੀ ਕਰ ਦਿੱਤਾ, ਪਰ ਇੰਨੀ ਕਿਰਪਾ ਕੀਤੀ ਜਿਹੜਾ ਪਸਾਰਾ ਕੀਤਾ ਉਹ ਸ਼ਕਤੀ ਸਾਰਿਆਂ ਵਿੱਚ ਰੱਖ ਦਿੱਤੀ ਤੇ ਨਾਲ ਕਹਿ ਦਿੱਤਾ ਇਹ ਸ਼ਬਦ ਪਰਤ ਕੇ ਤੈਨੂੰ ਮਿਲਾ ਵੀ ਛੱਡਦਾ। ਸ਼ਬਦ ਨਾਲ ਵਿਛੋੜਾ ਵੀ ਹੈ, ਸ਼ਬਦ ਨਾਲ ਮਿਲਾ ਇੱਕ ਦਿਨ ਅਰਜ਼ ਕੀਤੀ ਸੀ, ਸ਼ਬਦ ਹੀ ਹੈ ਸਾਨੂੰ ਜਿਹੜਾ ਇਨਸਾਨਾਂ ਨੂੰ ਇੱਕ ਦੂਜੇ ਨਾਲ ਜੋੜਦਾ ਤੇ ਸ਼ਬਦ ਹੀ ਜਿਹੜਾ ਤੋੜ ਦਿੰਦਾ। ਜੇ ਮੇਰੀ ਬੇਨਤੀ ਨੂੰ ਸਮਝਿਓ, ਜਦੋਂ ਕਿਸੇ ਨੂੰ ਭੈੜਾ ਸ਼ਬਦ ਵਰਤਾਂਗੇ ਪਰਤ ਤੋਂ ਮਿਲਦਾ ਵੀ ਨਹੀਂ, ਕਹਿੰਦਾ ਬੰਦਾ ਬੜਾ ਭੈੜਾ, ਤੇ ਜਦੋਂ ਕਿਸੇ ਨੂੰ ਸ਼ਬਦ ਨਿਮਰਤਾ ਵਾਲੇ ਬੋਲਾਂਗੇ ਤੇ ਕਹਾਂਗੇ ਕਿ ਬੰਦੇ ਕੋਲ ਜਾਈਏ ਬੰਦਾ ਮਿਲਾਪੜਾ ਪੜ। ਹੁਣ ਸ਼ਬਦ ਮੂੰਹ ਵਿੱਚੋਂ ਨਿਕਲਦੇ ਨੇ, ਇੱਕ ਸ਼ਬਦ ਨਿਕਲਿਆ ਸਾਹਿਬ ਨੇ ਕਿਹਾ ਟੂਟ ਪ੍ਰੀਤ ਗਈ ਬੁਰਗੋਲ, ਭੈੜਾ ਬੋਲਿਆ ਤੇ ਟੁੱਟ ਗਏ। ਸਾਹਿਬ ਨੇ ਕਿਹਾ ਕਹਿਣ ਲੱਗੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਬਾਬੇ ਫਰੀਦ ਨੇ ਕਿਹਾ ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਧਨੀ, ਖਿਆਓ ਨਾ ਕਈ ਥਾਏ ਮਾਨਕ ਸਭ ਅਮੋਲਵੇ। ਇੱਕ ਸ਼ਬਦ ਉਹਨੇ ਜਿਹੜਾ ਲੋਕਾਂ ਦੇ ਅੰਦਰ ਨੂੰ ਤੋੜ ਦਿੰਦਾ ਹੈ, ਇੱਕ ਉਹ ਸ਼ਬਦ ਜਿਹੜਾ ਸਾਨੂੰ ਜੋੜ ਦਿੰਦਾ ਹੈ। ਗੁਰਮੁਖੋ, ਰੱਬ ਦਾ ਸ਼ਬਦ, ਸ਼ਬਦ ਵਿਸ਼ਾ ਹੀ ਇਤਨਾ ਡੂੰਘਾ ਹੈ, ਜਿੱਥੇ ਸ਼ਬਦ ਪ੍ਰਗਟ ਹੋ ਜਾਏ ਸ਼ਬਦ ਦੀ ਸਾਰੇ ਚਾਰ ਚੁਫੇਰੀ ਖੇਡ ਹੈ। ਹਜ਼ੂਰ ਕਹਿੰਦੇ ਉਸ ਸ਼ਬਦ ਵਿੱਚੋਂ ਨਾਮ ਨਿਕਲਿਆ, ਸ਼ਬਦ ਨੇ ਸਾਨੂੰ ਮਿਲਾਉਣਾ ਹੈ। ਬਿਨ ਸ਼ਬਦ ਹੈ ਸਭ ਜਗ ਬੋਰਾਨਾ, ਬਿਰਥਾ ਜਨਮ ਗਵਾਇਆ, ਸ਼ਬਦ ਤੋਂ ਬਿਨਾਂ ਲੋਕ ਝੱਲੇ ਨੇ, ਸ਼ਬਦ ਤੋਂ ਬਿਨਾਂ ਜਦ ਦੁਨੀਆਂ ਬੋਰਾਨਿਆਂ ਦੀ ਬੋਰਿਆਂ ਦੀ ਹੈ। ਸਾਹਿਬ ਕਹਿੰਦੇ ਜ਼ਿੰਦਗੀ ਵਿਅਰਥ ਚਲੀ ਗਈ, ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ। ਕਹਿੰਦੇ ਇੱਕ ਸ਼ਬਦ ਹੀ ਹੈ ਜਿਹੜਾ ਨਾਮ ਅੰਮ੍ਰਿਤ ਹੈ, ਜਿਹੜਾ ਸ਼ਬਦ ਸਾਨੂੰ ਟਿਕਾਉਂਦਾ ਹੈ। ਗੁਰੂ ਕੇ ਤਨ ਰਹਿਣ ਵਾਲਿਆਂ ਨੂੰ ਇਹ ਸ਼ਬਦ ਮਿਲਿਆ। ਹੁਣ ਦੇਖੋ ਇੱਥੋਂ ਤੱਕ ਗੰਭੀਰ ਗੱਲ ਵੀ ਕੀਤੀ, ਅੰਦਰ ਅੰਮ੍ਰਿਤ ਹੈ, ਅੰਦਰ ਸ਼ਬਦ ਹੈ, ਅੰਦਰ ਬ੍ਰਹਮ ਹੈ। ਅੱਗੇ ਗੁਰੂ ਰਾਮਦਾਸ ਜੀ ਦੀ ਪੌੜੀ, ਉਹਨਾਂ ਸੁਖੈਰ ਸ਼ਬਦ ਵਰਗ ਤੇ ਕਹਿਣ ਲੱਗੇ ਸੋਹਰ ਪੁਰਖ ਅਗੰਮ ਹੈ, ਅਗੰਮ ਦਰ ਤੇ ਜਿੱਥੋਂ ਤੱਕ ਸਾਡੀ ਪਹੁੰਚ ਨਹੀਂ। ਕਹੋ ਕਿਤ ਬਿਧ ਪਾਈਏ ਕਿ ਦੱਸੋ ਜਿਹਨੂੰ ਕਿਹਾ ਹੀ ਅਗੰਮ ਜਾਂਦਾ ਉਹਦੇ ਤੱਕ ਪਹੁੰਚੀਏ ਕਿਵੇਂ, ਜਿਹੜਾ ਹੈ ਅਪਹੁੰਚ ਉਹਦੇ ਤੱਕ ਪਹੁੰਚ ਸਕਦੇ। ਸੋਹਰ ਪੁਰਖ ਅਗੰਮ ਹੈ, ਕਹੋ ਕਿਸ ਬੁੱਧ ਪਾਈਏ ਕਿਸ ਰੂਪ ਨਰੇਕ ਅਦ੍ਰਿਸ਼ਟ, ਕਹੋ ਜਨ ਕਿਉਂ ਧਿਆਈਏ। ਕਹਿੰਦੇ ਤੁਸੀਂ ਧਿਆਉਣ ਦੀ ਗੱਲ ਕਰਦੇ, ਉਹਦਾ ਰੂਪ ਕੋਈ ਨੀ, ਉਹਦਾ ਰੇਖ ਦਰ ਤੇ ਸਾਡੀ ਤਰ੍ਹਾਂ ਜਿਵੇਂ ਸਾਡੇ ਹੱਥ ਦੀਆਂ ਰੇਖਾਵਾਂ ਨੇ ਉਹਦੇ ਕੋਈ ਰੇਖਾਵਾਂ ਨੀ ਹੈਗੀ, ਕਿਵੇਂ ਪਛਾਣ ਲਾਂਗੇ। ਇਸ ਰੂਪ ਨਾਲ ਰੇਖ ਅਦ੍ਰਿਸ਼ਟ ਦਿਸਦਾ ਵੀ ਕੋਈ ਨੀ, ਕਹੋ ਜਨ ਕਿਉਂ ਧਿਆਈਏ। ਉਹ ਰੱਬ ਦੀ ਬੰਦਗੀ ਕਰਨ ਵਾਲਿਓ ਸਾਨੂੰ ਦੱਸੋ ਜਿਹਦਾ ਰੂਪ ਰੇਖ ਰੰਗ ਕੋਈ ਨੀ ਉਹਨੂੰ ਕਿਵੇਂ ਧਿਆਈਏ। ਨਿਰੰਕਾਰ ਕਹਿਣ ਲੱਗੇ ਉਹਦਾ ਆਕਾਰ ਕੋਈ ਨੀ, ਨਿਰੰਜਨ ਨਿਰਅੰਜਨ ਦਰ ਤੇ ਮਾਇਆ ਦੀ ਕਾਲਕ ਤੋਂ ਰਹਿ ਕੇ ਕਹੋ ਕਿਤ ਬਿਧ ਵਾਹਿਗੁਰੂ। ਨਿਰੰਕਾਰ ਨਿਰੰਜਨ ਹਰ ਅਗੰਮ ਉਹ ਹੈ ਅਪਹੁੰਚ, ਕਿਆ ਕਹਿ ਗੁਣ ਗਾਈਏ, ਕਿਹੜੇ ਗੁਣ ਗਾਈਏ, ਜਿਹੜਾ ਹੈ ਹੀ ਨਿਰਾਕਾਰ ਵੀ ਆਕਾਰ ਦਾ ਨਾਂ ਹੁੰਦਾ, ਜਿਹੜਾ ਹੈ ਹੀ ਨਿਰਅੰਜਨ। ਸਾਹਿਬ ਨੇ ਫਿਰ ਬਚਨ ਕੀਤਾ ਮੇਰੇ ਵਾਹਿਗੁਰੂ ਜੀ ਤੇ ਸਾਡੇ ਵੀ ਸਵਾਲ ਨੇ, ਅਗੰਮ ਤੱਕ ਪਹੁੰਚਿਆ ਨੀ ਜਾ ਸਕਦਾ, ਜਿਹਦਾ ਰੂਪ ਰੇਖ ਕੋਈ ਨੀ ਉਹਨੂੰ ਧਿਆਇਆ ਨੀ ਜਾ ਸਕਦਾ, ਜਿਹੜਾ ਨਿਰਾਕਾਰ ਹੈ ਉਹਦੇ ਤੱਕ ਕਿਵੇਂ ਉਹਦੇ ਗੁਣ ਗਾਈਏ। ਅੱਗੇ ਕਹਿਣ ਲੱਗੇ ਅਸਲ ਵਿੱਚ ਜਿਸ ਆਪ ਬੁਝਾਏ ਆਪ, ਜਿਹਨੂੰ ਤੂੰ ਆਪ ਕਿਰਪਾ ਕਰਕੇ ਸਮਝਦਾ, ਇਹਦਾ ਭਾਵ ਕਿ ਜੇ ਕਿਸੇ ਨੂੰ ਸੋਝੀ ਵੀ ਪੈ ਗਈ ਉਹ ਇਹ ਨਾ ਸਮਝੇ ਮੈਂ ਆਪਣੀ ਅਕਲ ਨਾਲ ਸਮਝਿਆ। ਕਹਿੰਦੇ ਨੇ ਉਹ ਇਹ ਸਮਝੇ ਕਿ ਨਦਰ ਕਰੇ ਤਾਂ ਸਿਮਰਿਆ ਜਾਏ, ਜਾਂ ਇਉਂ ਕਹਿ ਲਓ ਕਿ ਜੇ ਸੋ ਸਿਮਰੈ ਜਿਸ ਆਪ ਸਿਮਰਾਏ, ਜੇ ਤੂੰ ਮੇਰ ਕਰੇ ਜਿਸ ਆਪ ਬੁਝਾਏ ਆਪ, ਸੋ ਹਰ ਮਾਰਗ ਪਾਈਏ। ਤੇ ਗੁਰੂ ਸਾਹਿਬ ਅਖੀਰ ਤੇ ਇੱਕ ਬਚਨ ਕਹਿੰਦੇ ਨੇ, ਕਹਿੰਦੇ ਨੇ ਜੇ ਉਹਨੂੰ ਪਾਣੀ ਗੁਰ ਪੂਰਾ ਵਿਖਾ ਲਿਆ, ਪੂਰੇ ਗੁਰੂ ਨੇ ਕਿਰਪਾ ਕਰਕੇ ਵਿਖਾ ਦਿੱਤਾ, ਤੇ ਜੇ ਪਾਣੀ ਗੁਰ ਸੇਵਾ ਪਾਈਏ, ਗੁਰੂ ਕੀ ਸੇਵਾ ਕਰੀ, ਸੇਵਾ ਕਰਕੇ ਗੁਰੂ ਦੀ ਉਹ ਪਾਇਆ ਜਾਂਦਾ। ਸੇਵਾ ਤਨ ਦੀ ਸੇਵਾ ਹੈ, ਧਨ ਦੀ ਸੇਵਾ ਹੈ, ਮਨ ਦੀ ਸੇਵਾ ਹੈ, ਸੁਰਤੀ ਦੀ। سرت نال جب شبد کمائے گا گرو کے سکھا سچ جانے کے بھی گرو کی سیوا ہے. گرو کے بچن نو کمانا تن من تے تن سرت راہی مالک دے چرناں میں جڑنا انیاں کو بینتیاں پروان کریا جے. گرمخو شبد دے ارتھ کر دیا بینتی کرا اے نہیں جڑے ارتھ کیتے نے اخیر والا سچ ہے. ہاں جن کو اکڑ ہے جن کو سوج دار دے نے دتی انہیں کو وچار آپ نے سانجی کیتی ہے ہوئیاں بےنت پلاں بخش دینیاں جی. واہ گرو جی کا خالصہ واہ گرو جی کی.